Thank you. そうですね。まあ、とにかくね、これは何で聞いてんだ。それでやらんだらみたいな。バッキーズのシマーホールヘブンカーズ。一緒にシャフラーグロー。ヤシマードアラシブリッド・ボリアトル・タフィラシマー。ウィクトロシブリッド。पहले दास बोले फिर जो फिर भाई बोलो तीसरी पास में सब लीजें लग बज के दो लंडी खेचल गिराते संकल तेरा तोला जीवारी मन्यां कोई
Thank you. Thank you.
ਸਰੀਰ 'ਤੇ ਬੜੀਆਂ ਗਰਮੀਆਂ ਸਰਦੀਆਂ ਭੁੱਖ ਪਿਆਸ ਆਦਿ ਝੱਲਣੇ ਪੈਂਦੇ ਹਨ, ਇੱਥੋਂ ਇਹ ਕੰਮ ਨਹੀਂ ਹੋ ਸਕਣਾ, ਵੱਡਾ ਹੋ ਕੇ ਕਰ ਲਵੇ। ਅਜੇ ਇਤਨੀ ਕਾਲੀ ਨਾ ਕਰ, ਪਰ ਉਪਾਅ ਇਹੀ ਹੈ। ਇਹ ਬਚਨ ਸੁਣ ਕੇ ਰੂਹ ਦੇ ਚਿੱਤ ਵਿੱਚ ਕਾਹਲ ਸੀ, ਕਦੋਂ ਉਹ ਵਕਤ ਆਵੇ ਜਲਦੀ ਪ੍ਰਭੂ ਤੋਂ ਇਹ ਵਰ ਲੈ ਲਵਾਂ, ਪਰ ਮਾਤਾ ਅਜੇ ਉਮਰ ਦੇਖ ਕੇ ਉਸਨੂੰ ਰੋਕਦੀ ਹੈ। ਸਾਸੂ ਸੋਝੀ ਕਿਸੇ ਨੂੰ ਕਿਵੇਂ, ਕਿਸੇ ਨੂੰ ਕਿਵੇਂ, ਕਿਸੇ ਨੂੰ ਕਿਸੇ ਵੇਲੇ ਪੈਂਦੀ ਹੈ। ਇੱਕ ਨਾਨੂ ਸੋਝੀ ਆ ਗਈ ਹੈ, ਇੱਕ ਆਗਿਆ ਬਿਨਾਂ ਜਾ ਨਹੀਂ ਸਕਦਾ। ਅਸੀਂ ਸੋਚਦਾ ਮਾਤਾ ਨੇ ਆਗਿਆ ਨਹੀਂ ਦੇਣੀ, ਮੇਰਾ ਸਮਾਂ ਤੁਰਿਆ ਜਾ ਰਿਹਾ ਹੈ, ਇਸ ਕਰਕੇ ਕੀ ਪਤਾ ਹੈ ਉਦੋਂ ਪਹਿਲਾਂ ਪਹਿਲਾਂ ਹੀ ਪ੍ਰਾਣ ਨਿਕਲ ਜਾਣ। ਸੋ ਬਿਹਤਰ ਹੈ ਮਾਤਾ ਆਗਿਆ ਦੇਵੇ ਨਾ ਦੇਵੇ, ਇਸ ਕੰਮ ਵਾਸਤੇ ਇਹ ਤਾਂ ਜਲਦੀ ਹੀ ਕਰਨਾ ਚਾਹੀਦਾ। ਇੱਕ ਦਿਨ ਰਾਤ ਦੇ ਵੇਲੇ ਮਾਤਾ ਨੂੰ ਸੁੱਤਿਆ ਪਿਆ ਦੇਖ ਕੇ ਤੁਹਾਨੂੰ ਪਰਿਕਰਮਾ ਦੇ ਕੇ ਨਮਸਕਾਰ ਕਰਕੇ ਜੰਗਲ ਨੂੰ ਤੁਰ ਜਾਂਦਾ ਹੈ। ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ ਅਤੀਤਾ, ਮਨ ਹੋ ਕੇ ਤੇ ਵੈਰਾਗੀ ਉੱਠ ਜੋ ਉਸ ਖਾਲੀਪਨ ਨੂੰ ਸਿਵਾਏ ਪ੍ਰਭੂ ਦੀ ਸਥਿਤੀ ਦੇ ਕੋਈ ਵਸਤੂ ਭਰ ਨਹੀਂ ਸਕਦੀ। ਦੁਨੀਆਂ ਦਾ ਕੋਈ ਪਦਾਰਥ ਨਹੀਂ ਉਸਨੂੰ ਭਰ ਸਕਦਾ। ਇਸ ਕਰਕੇ ਜਦੋਂ ਉਸਨੂੰ ਸਮਝ ਪਈ, ਉਹ ਵੈਰਾਗਵਾਨ ਹੋ ਕੇ ਰਾਜ ਭਾਵ ਸਭ ਕੁਝ ਛੱਡ ਕੇ ਇਕਾਂਤ ਹੋ ਕੇ ਤਪ ਕਰਨ ਵਾਸਤੇ ਚੱਲਿਆ। ਉਸਦੀ ਇਸਤਰੀ ਰਾਣੀ ਚੁੜਾਲਾ, ਜੋ ਕਿ ਸਮਝ ਵਾਲੀ ਸੀ, ਸੂਝਬੂਝ ਵਾਲੀ ਸੀ, ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਰਾਜਨ, ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਤੁਸੀਂ ਬਾਹਰ ਚੱਲੇ ਹੋ, ਘਰ ਬੈਠਿਆ ਹੀ ਹੋ ਸਕਦੀ ਹੈ। ਵੈਰਾਗ ਦੇ ਹੜ ਵਿੱਚ ਆਇਆ, ਕਹਿਣ ਲੱਗਿਆ, ਮੈਂ ਤੈਨੂੰ ਮੁਰਸ਼ਿਦ ਮੰਨਣ ਨੂੰ ਤਿਆਰ ਨਹੀਂ। ਬਸ ਕੋਈ ਪਰਵਾਹ ਨਹੀਂ ਕੀਤੀ, ਇਕਾਂਤ ਜਾ ਕੇ ਕਿਸੇ ਝੀਲ ਦੇ ਕਿਨਾਰੇ, ਜਿੱਥੇ ਚਿੜੀ ਪਰਿੰਦਾ ਵੀ ਨਜ਼ਰ ਨਹੀਂ ਸੀ ਆਉਂਦਾ, ਛੱਪਰੀ ਬਣਾ ਕੇ ਬੜੀ ਦੇਰ ਤੱਕ ਤਪ ਕੀਤਾ। ਤਪੱਸਿਆ ਭਜਨ ਕਰਕੇ ਜਦੋਂ ਮਨ ਅਤਿਅੰਤ ਸ਼ੁੱਧ ਹੋ ਗਿਆ, ਉਸ ਮੌਕੇ ਉਸ ਵਸਤੂ ਦੀ ਪ੍ਰਾਪਤੀ, ਜੋ ਕਿ ਘਰ ਹੀ ਨਹੀਂ ਹੋ ਜਾਂਦੀ, ਜਿਸ ਨੂੰ ਰਾਣੀ ਚੁੜਾਲਾ ਨੇ ਕਿਹਾ ਸੀ, ਉੱਥੇ ਹੋ ਗਈ। ਇਉਂ ਜਨਮ ਸਫਲ ਹੋ ਗਏ। ਇਸੀ ਤਰ੍ਹਾਂ ਹੀ ਕਪਿਲ ਵਸਤੂ ਦਾ ਸ਼ਹਿਜ਼ਾਦਾ, ਉਸਨੂੰ ਇਸੀ ਤਰ੍ਹਾਂ ਹੀ ਵੈਰਾਗ ਲੱਗਿਆ। ਜਿਸ ਵਕਤ ਇਸਦਾ ਜਨਮ ਹੋਇਆ, ਉਸਦੇ ਪਿਤਾ ਨੇ ਕਈ ਮੀਲਾਂ ਤੱਕ ਚਾਰ ਦੀਵਾਰੀ ਬਣਵਾ ਕੇ ਉਸਦੇ ਅੰਦਰ ਇੱਕ ਬਹੁਤ ਅੱਛਾ ਮਹਿਲ ਤਿਆਰ ਕਰਵਾਇਆ ਇਸਦੀ ਰਹਿਸ਼ ਵਾਸਤੇ। ਅੰਦਰੀ ਸੁਨਹਿਰੀ ਰੁਪਹਿਰੀ ਨਹਿਰਾਂ ਚਲਾਈਆਂ, ਆਲਾ ਆਲਾ ਬਾਗ ਉੱਚੇ ਲਗਵਾਏ, ਹਰ ਕਿਸਮ ਦੇ ਸੁੱਖ ਖੇਡਣ ਹੱਸਣੇ ਸਾਮਾਨ ਉੱਥੇ ਪੈਦਾ ਕੀਤੇ। ਇਉਂ ਬਚਪਨ ਵਿੱਚ ਹੌਲੀ ਹੌਲੀ ਉਸੀ ਥਾਂ ਇਸਦੀ ਪਰਵਰਿਸ਼ ਹੋਈ। ਜਿਹੜੀਆਂ ਜਿਹੀਆਂ ਵਿਦਿਆਵਾਂ ਰਾਜਿਆਂ ਦੇ ਲੜਕਿਆਂ ਨੂੰ ਦੇਣੀਆਂ ਚਾਹੀਦੀਆਂ ਹੁੰਦੀਆਂ ਹਨ, ਉਸੀ ਥਾਂ ਦਿੱਤੀਆਂ ਗਈਆਂ। ਪਰ ਉਸਨੂੰ ਉਸ ਚਾਰ ਦੀਵਾਰੀ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਜਾਂਦਾ। ਉਸਦੇ ਅੰਦਰ ਇਹ ਸਭ ਕੁਛ ਉਸਨੂੰ ਸਾਰੀਆਂ ਸਿੱਖਿਆਵਾਂ ਦਿੱਤੀਆਂ ਗਈਆਂ। ਉਮਰ 20 ਸਾਲ ਦੀ ਹੋ ਗਈ, ਉਸੇ ਥਾਂ ਉਸਦੀ ਸ਼ਾਦੀ ਹੋ ਗਈ। ਵਿਆਹ ਸ਼ਾਦੀ ਹੋਣ ਤੋਂ ਬਾਅਦ ਉਸਦੇ ਇੱਕ ਪੁੱਤਰ ਦੀ ਵੀ ਹੁਣ ਆਸ ਹੋਈ ਤੇ ਇੱਕ ਦਿਨ ਉਹ ਕਿਸੇ ਦਰਖਤ ਦੇ ਨੀਚੇ ਬਾਹਰ ਬਗੀਚੇ ਵਿੱਚ ਬੈਠਾ ਹੈ। ਕਿਤ ਵਿੱਚ ਇਹ ਤਾਂ ਰੋਜ਼ ਹੀ ਆਉਂਦਾ ਸੀ, ਮਨ ਵਿੱਚ ਖਾਲੀਪਨ ਕਿਉਂ, ਮਨ ਸੰਤੁਸ਼ਟ ਕਿਉਂ ਨਹੀਂ, ਮਨ ਸ਼ਾਂਤ ਕਿਉਂ ਨਹੀਂ, ਕਿਸ ਵਸਤੂ ਦੀ ਕਮੀ, ਇਤਨਾ ਸਾਜੋ ਸਾਮਾਨ ਜਿਸਮਾਨੀ ਸੁੱਖਾਂ ਦਾ, ਫਿਰ ਕੀ ਗੱਲ। ਸੋਚਦਾ ਸੀ ਪਰ ਸਮਝ ਨਹੀਂ ਸੀ ਪੈਂਦੀ। ਅੱਜ ਕੁਦਰਤੀ ਉਸਦੇ ਚਿੱਤ ਵਿੱਚ ਖਿਆਲ ਆਇਆ ਵੀ ਕੁਝ ਦਿਨਾਂ ਤੱਕ ਮੈਂ ਰਾਜਾ ਬਣਨਾ, ਪ੍ਰਜਾ ਦੀ ਸਾਰ ਕਰਨੀ ਹੈ, ਪ੍ਰਜਾ ਦੀ ਪਾਲਣਾ ਕਰਨੀ ਹੈ, ਇਹਨਾਂ ਨੂੰ ਸੁੱਖ ਦੇਣਾ ਹੈ। ਪਰ ਜਿਤਨੀ ਦੇਰ ਤੱਕ ਮੈਂ ਆਪਣੀ ਪ੍ਰਜਾ ਵਿੱਚ ਨਹੀਂ ਜਾਂਦਾ, ਉਹਨਾਂ ਨੂੰ ਨਹੀਂ ਦੇਖਦਾ, ਉਹ ਮੈਨੂੰ ਨਹੀਂ ਦੇਖਦੇ, ਮੈਂ ਕਿਵੇਂ ਉਹਨਾਂ ਦੀ ਸਾਰ ਕਰ ਸਕਾਂਗਾ। ਹਾਲਾਂਕਿ ਉਸਦੇ ਪਿਤਾ ਦੀ ਆਗਿਆ ਨਹੀਂ ਸੀ, ਪਰ ਅੱਜ ਆਪਣੇ ਨੌਕਰ ਚੰਨਾਂ ਨੂੰ ਕਹਿਣ ਲੱਗਾ, ਜਲਦੀ ਬੱਗੀ ਜੋਤ ਕੇ ਲੈ। ਉਹਨਾਂ ਸਮਿਆਂ ਦੇ ਵਿੱਚ ਮੋਟਰਾਂ ਨਹੀਂ ਸਨ, ਬੱਗੀਆਂ ਹੁੰਦੀਆਂ ਇੱਕ ਘੋੜੀ ਦੀ ਟਮਟਮ, ਦੋ ਘੋੜੇ ਦੀ ਬੱਗੀ, ਚਾਰ ਘੋੜੀ ਦੀ ਬੱਗੀ, ਅੱਠ ਘੋੜੀ ਦੀ ਬੱਗੀ, ਇਹ ਰਾਜੇ ਮਹਾਰਾਜਿਆਂ ਨੇ ਹੁੰਦੀਆਂ ਸਨ। ਇਉਂ ਹੁਕਮ ਕੀਤਾ ਚੰਨਾਂ ਨੂੰ, ਜੋ ਇਹ ਬੱਗੀਆਂ ਵਾਲਾ ਸੀ, ਕਹਿੰਦੇ ਜਲਦੀ ਇੱਕ ਬੱਗੀ ਜੋਤ ਕੇ ਲਿਆ, ਅੱਠ ਘੋੜਿਆਂ ਦੀ ਬੱਗੀ, ਸੁਨਹਿਰੀ ਰੁਪਹਿਰੀ ਪਹੀਆਂ ਵਾਲੀ ਲੈ ਆਉਂਦੀ। ਹਰ ਘੋੜੇ ਦੇ ਇੱਕ ਆਦਮੀ ਬਹੁਤ ਅੱਛੀ ਤਰ੍ਹਾਂ ਸੋਹਣੀ ਵਰਦੀ ਪਹਿਨੀ ਸਜਿਆ ਤਜਿਆ, ਪਰ ਚੰਨਾ ਐਨ ਨਜ਼ਦੀਕ ਸੀ ਪਹਿਲਿਆਂ ਘੋੜਿਆਂ ਦੇ। ਸੋ ਹੁਕਮ ਕੀਤਾ, ਇਹ ਦਰਵਾਜ਼ਾ ਜਿਹੜਾ ਸ਼ਹਿਰ ਵੱਲ ਜਾਂਦਾ, ਇਸ ਨੂੰ ਖੋਲੋ। ਖੋਲ ਦਿੱਤਾ ਗਿਆ, ਸ਼ਹਿਰ ਵੱਲ ਨੂੰ ਬੱਗੀ ਚਲਾ ਦਿੱਤੀ ਗਈ। ਸ਼ਹਿਰ ਦੇ ਬਾਜ਼ਾਰਾਂ ਵਿੱਚ ਬੱਗੀ ਜਾ ਰਹੀ ਹੈ, ਲੋਕਾਂ ਨੂੰ ਪਤਾ ਲੱਗਾ ਵੀ ਅੱਜ ਪਹਿਲਾ ਦਿਨ ਹੈ, ਸਾਡਾ ਸ਼ਹਿਜ਼ਾਦਾ ਸਾਡੇ ਵਿੱਚ ਆਇਆ ਹੈ। ਬੜੀ ਖੁਸ਼ੀ ਉਹਨਾਂ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਵੀ ਬੜੇ ਚੰਗੇ ਹੁੰਦੇ, ਪਬਲਿਕ ਰਾਜੇ ਮਹਾਰਾਜੇ ਨੂੰ ਛੋਟੀ ਖੁਦਾਈ ਕਰਕੇ ਮੰਨਦੀ ਹੁੰਦੀ, ਉਹ ਵੀ ਇਸ ਤਰੀਕੇ ਸਿਰ ਆਪਣੀ ਪਰਜਾ ਦੀ ਸਾਰ ਕਰਦੇ ਜਿਵੇਂ ਮਾਤਾ ਪਿਤਾ ਬੱਚਿਆਂ ਦੀ ਸਾਰ ਕਰਿਆ ਕਰਦੇ। ਇਉਂ ਕਰਕੇ ਪਰਜਾ ਬੜੀ ਖੁਸ਼ ਹੈ, ਲੋਕ ਦੋਵੇਂ ਹੱਥ ਜੋੜ ਜੋੜ ਕੇ ਸਤਿਕਾਰ ਵਜੋਂ ਸਿਰ ਨਵਾਉਂਦੇ ਹਨ। ਇਹ ਵੀ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦਾ ਚਲਾ ਜਾ ਰਿਹਾ ਹੈ। ਇਸੀ ਤਰ੍ਹਾਂ ਜਾਂਦਿਆਂ ਜਾਂਦਿਆਂ ਬੱਗੀ ਖੜਾ ਦਿੱਤੀ ਗਈ। ਬੱਗੀ ਖੜਨ ਤੇ ਪੁੱਛਣ ਲੱਗਾ ਸ਼ਹਿਜ਼ਾਦਾ ਸਿਧਾਰਥ, ਹਾਂ ਕੀ ਗੱਲ, ਬੱਗੀ ਕਿਉਂ ਖੜਾਈ? ਚੰਨਾ ਕਹਿਣ ਲੱਗਾ, ਸਰਕਾਰ ਅੱਗੇ ਇੱਕ ਬਿਰਧ ਆਦਮੀ ਹੈ, ਬਹੁਤ ਬੁੱਢਾ ਨਹੀਂ, ਬਹੁਤ ਕਮਜ਼ੋਰ, ਉਹ ਸੜਕ ਗੁਜ਼ਰ ਰਿਹਾ, ਸੜਕ ਕ੍ਰੋਸ ਕਰ ਰਿਹਾ ਹੈ, ਐਸਾ ਨਾ ਹੋ ਉਹ ਬੱਗੀ ਦੇ ਨੀਚੇ ਆ ਜਾਵੇ, ਇਸ ਕਰਕੇ ਉਸਨੂੰ ਦੇਖ ਕੇ ਬੱਗੀ ਖੜਾਈ ਹੈ। ਬੁੱਢਾ ਕਿਉਂਕਿ ਅਜੇ ਤੱਕ ਇਸਦੇ ਸਾਹਮਣੇ ਬਲੈਕ ਸਾਈਡ ਆਉਣ ਹੀ ਨਹੀਂ ਦਿੱਤੀ ਗਈ ਸੀ, ਇਹਨੇ ਜਿਹੜੀਆਂ ਦੁੱਖ ਵਾਲੀਆਂ ਸਾਈਡਾਂ ਹਨ ਇਹਦੇ ਸਾਹਮਣੇ ਨਹੀਂ ਸਨ ਆਉਣ ਦਿੱਤੀਆਂ ਗਈਆਂ। ਦੂਸਰੀ ਸਾਈਡ ਜਿਹੜੀ ਜਿਸਮਾਨੀ ਸੁੱਖਾਂ ਵਾਲੀ ਉਹੀ ਇਹਦੇ ਸਾਹਮਣੇ ਰੱਖੀ ਗਈ ਸੀ। ਇਉਂ ਕਰਕੇ ਬੁਢਾਪਾ, ਅੱਜ ਇਹ ਸੁਣਿਆ ਬੁੱਢਾ ਵੀ ਕੁਛ ਹੁੰਦਾ ਹੈ, ਝੱਟ ਹੀ ਬੱਗੀ ਤੋਂ ਨੀਚੇ ਉਤਰਿਆ। ਬੁੱਢਾ ਕਿਹਾ ਜਾ ਸੀ ਜਿਸਦੀ ਹਾਲਤ ਗੁਰੂ ਜੀ ਨੇ ਇਹ ਜੀ ਦੱਸੀ, ਸਿਰ ਕੰਪਿਓ, ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਉ ਨਾਨਕ ਏ ਬਿਤ ਪਈ ਤਉ ਨਹਰ ਸਲੀ। ਸਿਰ ਕੰਬ ਰਿਹਾ ਹੈ, ਪੈਰ ਥਿੜਕ ਰਹੇ ਹਨ, ਚਿਹਰੇ ਤੇ ਜੁਰੜੀਆਂ ਪਈਆਂ ਹਨ, ਦਾੜੀ ਚਿੱਟੀ ਦਰਗੀ ਹੋਈ ਪਈ ਹੈ, ਮੂੰਹ ਦੇ ਵਿੱਚ ਦੰਦ ਕੋਈ ਨਹੀਂ, ਲਾਲਾਂ ਗਿਰਦੀਆਂ ਦੰਦ ਨਾ ਹੋਣ ਕਰਕੇ ਅੱਖਾਂ ਵਿੱਚੋਂ ਪਾਣੀ ਜਾਂਦਾ ਹੈ, ਕਮਰ ਵਿੱਚ ਕਮਾਣ ਵਾਂਗੂ ਕੁੱਬ ਪਿਆ ਹੋਇਆ ਹੈ, ਛੋਟੀ ਦੇ ਆਸਰੇ ਮਸਾਂ ਮਸਾਂ ਕਦਮ ਉਠਾਉਂਦਾ ਹੈ, ਹੱਡੀਆਂ ਦਾ ਢਾਂਚਾ ਹੈ, ਇੱਕ ਇੱਕ ਕਦਮ ਤੇ ਸੌ ਸੌ ਡੋਲੇ ਖਾਂਦਾ ਹੈ, ਇਹ ਜੀ ਹਾਲਤ। ਇਸੀ ਅਵਸਥਾ ਨੂੰ ਕਿਸੇ ਮੌਕੇ ਬਾਬੇ ਫਰੀਦ ਨੇ, ਜਿਹਨੇ ਇੰਨੀਆਂ ਕਠਿਨ ਤਪੱਸਿਆਵਾਂ ਕੀਤੀਆਂ, ਇੱਕ ਦਫ਼ਾ ਸਾਹਮਣੇ ਲੋਟਾ ਪਿਆ ਦੋ ਕਦਮਾਂ ਤੇ, ਬੁਢਾਪਾ ਆ ਗਿਆ, ਬੁਢਾਪੇ ਦੇ ਕਾਰਨ ਇਤਨੀ ਕਮਜ਼ੋਰੀ ਹੋ ਗਈ, ਉਹ ਲੋਟਾ ਚੱਕਣ ਦੀ ਤਾਕਤ ਨਹੀਂ ਹੈ ਕਮਜ਼ੋਰੀ ਦੇ ਬਾਇਸ। ਉਸ ਮੌਕੇ ਫਰੀਦ ਨੇ ਬੇਬਸੀ ਦਾ ਸਲੋਕ ਉਚਾਰਨ ਕੀਤਾ, ਫਰੀਦ ਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੀ ਹੋਮ, ਅੱਜ ਫਰੀਦ ਦੇ ਪੂਜੜਾ ਸੌ ਕੋਹਾਂ ਸੀ ਹੋਮ, ਇਹਨਾਂ ਛੋਟੀਆਂ ਛੋਟੀਆਂ ਲੱਤਾਂ ਨਾਲ ਕਿਤੇ ਖੜ ਕੇ ਕਿਤੇ ਸਾਰੀ ਸਾਰਾ ਟਹਿਲ ਕੇ ਤਪ ਕੀਤਾ, ਭਜਨ ਕੀਤਾ, ਪਰ ਅੱਜ ਬੁਢਾਪੇ ਦੇ ਵਾਇਸ ਕਿਤਨੀ ਕਮਜ਼ੋਰੀ ਹੋ ਗਈ, ਉਹ ਸਾਹਮਣੇ ਦੋ ਕਦਮਾਂ ਤੇ ਪਿਆ ਲੋਟਾ, ਉਹ ਵੀ ਸੌ ਕੋਹਾਂ ਤੇ ਪ੍ਰਤੀਤ ਹੁੰਦਾ ਹੈ, ਇਹੀ ਜੀ ਹਾਲ। ਫਿਰ ਇਹੀ ਜੀ ਅਵਸਥਾ ਦੇ ਖੁਸ਼ ਲੋਕ ਉਚਾਰਨ ਕੀਤਾ ਫਰੀਦਾ, ਚੁੱਭਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁਤੀ ਤਾ ਸੇ ਜਾਨੀ ਚੱਲ ਗਏ। ਚੱਬਣ ਕੀ ਦੰਦ ਉਖੜ ਗਏ, ਚੱਲਣ ਪੈਰ ਥਿੜਕਣ ਲੱਗ ਪਏ ਕਮਜ਼ੋਰੀ ਕਰਕੇ, ਰਤਨ ਅੱਖਾਂ ਦੀ ਜੋਤ ਘਟ ਗਈ, ਸੁਣੀਅਰ ਬਹਿ ਗਏ, ਕੰਨਾਂ ਤੋਂ ਬਹੁਤ ਉੱਚਾ ਸੁਣ ਲੱਗ ਪਿਆ ਕਮਜ਼ੋਰੀ ਦੇ ਬਾਅਦ, ਹੇੜੇ ਮੁਤੀ ਤਾ ਸਰੀਰ ਨੇ ਢਾਹ ਮਾਰੀ, ਵੀ ਮੇਰੇ ਸੰਗੀ ਸਾਥੀ ਜਿਹੜੇ ਨਾਲ ਪੈਦਾ ਹੋਏ ਸੀ ਉਹ ਤਾਂ ਚਲੇ ਗਏ, ਮੈਂ ਵੀ ਹੁਣ ਜਾਣਾ ਹੈ। ਹਾਂ, ਇਸ ਤਰ੍ਹਾਂ ਪੜ੍ਹ ਲਓ। ਬਾਲ ਸਖਾਈਆਂ ਦੇ ਮੀਤ ਜਿੰਦੇ ਤੈਨੂੰ ਛੋੜ ਜਨਨੀ, ਬਾਲ ਸਖਾਈਆਂ ਦੇ ਬਾਲ ਸਖਾਈਆਂ ਹੁਣ ਛੱਡ ਕੇ ਜਵਾਬ ਦੇਗੇ। ਸਰੀਰ ਨੇ ਉੱਚੀ ਢਾਹ ਮਾਰੀ ਵੀ ਮੈਂ ਵੀ ਹੁਣ ਜਾਣਾ ਹੈ, ਮੇਰਾ ਵੀ ਬਹੁਤ ਥੋੜਾ ਸਮਾਂ ਰਹਿੰਦਾ ਹੈ। ਸੋ ਇਸ ਬੁਢਾਪੇ ਦੀ ਬਾਤ ਕਬੀਰ ਜੀ ਨੇ ਇੱਕ ਥਾਂ ਲਿਖਿਆ ਹੈ, ਜਦੋਂ 60 ਸਾਲ ਦੀ ਆਯੂ ਹੋ ਗਈ, ਕੰਨ ਦੇ ਪਾਸ ਇੱਕ ਤੌਲਾ ਆਇਆ, ਉਸ ਮੌਕੇ ਸ਼ੀਸ਼ਾ ਲੈ ਕੇ ਦੇਖਿਆ ਕਬੀਰ ਜੀ ਨੇ ਚਿੱਤ ਵਿੱਚ, ਅਤਿ ਭੈ ਪ੍ਰਤੀਤ ਹੋਇਆ ਉਸ ਸਮਾਂ ਮ੍ਰਿਤੂ ਦਾ ਨੇੜੇ ਆ ਰਿਹਾ ਹੈ। ਉਸ ਮੌਕੇ ਇੱਕ ਸ਼ਬਦ ਇਸ ਤਰੀਕੇ ਸਿਰ ਉਚਾਰਨ ਕੀਤਾ, ਕਾਲੇ ਗਏ ਨੇ ਤੌਲਿਆਂ ਦੀ ਵਾਰੀ ਆ ਗਈ ਹੈ, ਅਜੇ
Thank you. ਬਲਾ ਜੀਓ, ਨਾ ਜਾਨੋ ਕਿਆ ਕਰਸੀ ਪੀਓ, ਰਹਿਣ ਗਈ ਮਤ ਦਿਨ ਵੀ ਜਾਏ, ਅਮਰ ਗਏ ਬਗ ਬੈਠੇ ਆਏ, ਕਾਚੇ ਕਰਵੇ ਰਹੇ ਨਾ ਪਾਣੀ, ਹੁਣ ਚੱਲਿਆ ਕਾਇਆ ਕਮਲਾਨੀ, ਪਾਰ ਕੰਨਿਆ ਜੈਸੇ ਕਰ ਸੀਗਾਰਾ, ਝੂਰਲੀਆਂ ਮਾਣੇ ਬਾਜ ਪਤਾਰਾ, ਕਾਗ ਉਡਾਵਤ ਪੂਜਾ ਪਿਰਾਨੀ, ਕਹੋ ਕਬੀਰੇ ਕਥਾ ਸਿਰਾਨੀ। ਬੁਢਾਪੇ ਦੀ ਅਵਸਥਾ ਆਉਂ ਬੁੜਾ ਬਹੁਤ ਬਹੁਤ ਨਹੀਂ, ਜਿਸਦੀ ਇਹ ਦੱਸੀ ਹੈ, ਸਿਰਕਮ ਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ ਕਹੋ ਨਾਨਕ, ਇਹ ਬਿਦ ਪਈ ਤਉ ਨਹਰਸਲੀ। ਇਹ ਜੀ ਅਸਤ ਹੋ ਗਈ ਹੈ ਇਨਸਾਨ, ਅਜੇ ਵੀ ਤੂੰ ਉਹ ਮਮਤਾ ਜੀ ਫਸਿਆ ਪਿਆ ਹੈ, ਪੁੱਤਰਾਂ ਦਾ, ਪੋਤਰਿਆਂ ਦਾ, ਧਨ ਦਾ, ਮਕਾਨਾਂ ਦਾ, ਜ਼ਮੀਨ ਦਾ, ਜਾਇਦਾਦ ਦਾ, ਇਹ ਚੀਜ਼ਾਂ ਛੱਡਣ ਵਾਸਤੇ ਹੁਣ ਤਿਆਰੀ ਹੈ, ਸਮਾਂ ਨੇੜੇ ਆ ਰਿਹਾ ਹੈ, ਪਰ ਤੂੰ ਜ਼ਿਆਦਾ ਇਹਨਾਂ ਨਾਲ ਚਿੰਬੜ ਰਿਹਾ ਚਿਚੜੀਆਂ ਨੂੰ। ਇਹੀ ਤੇਰੇ ਵਾਸਤੇ ਵਾਸ਼ਨ ਰੂਪ ਬਣ ਕੇ ਅਗਲੇ ਨਿਸ਼ਚਿਤ ਜਵਾਨੀਆਂ ਦਾ ਹੇਤੂ ਬਣ ਜਾਣਗੀਆਂ, ਜੇ ਤੂੰ ਨਹੀਂ ਤਿਆਗੇਗਾ ਇਹ ਤੈਨੂੰ ਤਿਆਗ ਜਾਣਗੇ। ਸੰਯੋਗ ਕਰਕੇ ਉਜੈਨ ਦਾ ਰਾਜਾ ਹੋਇਆ ਹੈ ਪ੍ਰਥਵੀ, ਉਹਨੇ ਵੈਰਾਗ ਸ਼ਕਤੀ ਗ੍ਰੰਥ ਬਣਾਇਆ, ਹੋਰ ਵੀ ਕਈ ਗ੍ਰੰਥ ਬਣਾਏ ਹਨ। ਉਹ 'ਚ ਲਿਖਿਆ, ਐ ਮਨ ਜੇ ਤੂੰ ਦੁਨੀਆਂ ਦੇ ਪਦਾਰਥਾਂ ਨੂੰ ਨਹੀਂ ਛੋੜੇਗਾ, ਇੱਕ ਦਿਨ ਇਹ ਤੈਨੂੰ ਛੋੜ ਜਾਣਗੇ, ਇੱਕ ਦਿਨ ਤਾਂ ਵਿਯੋਗ ਪੈਣਾ ਹੀ ਹੈ। ਬਿਹਤਰ ਹੈ ਪਹਿਲਾਂ ਹੀ ਪਰਮੇਸ਼ੁਰ ਦੇ ਨਾਮ ਨਾਲ ਪਿਆਰ ਪਾ ਕੇ ਇਹਨਾਂ ਤੋਂ ਉੱਚਾ ਹੋ ਜਾ, ਜਾਂ ਤਾਂ ਇਹਨਾਂ ਨੂੰ ਊਂ ਛੱਡ ਦੇਣਾ ਹੈ ਜਾਂ ਇਹਨਾਂ ਦਾ ਮੋਹ ਛੱਡ ਦੇਣਾ ਹੈ, ਇੱਕੋ ਹੀ ਗੱਲ ਹੈ। ਸੋ ਇਸ ਵਾਸਤੇ ਇਹ ਤਾਂ ਇੱਕ ਦਿਨ ਛੱਡਣੇ ਹੀ ਪੈਣੇ ਹਨ, ਨਹੀਂ ਛੱਡੇਗਾ ਜ਼ਬਰਦਸਤੀ ਛਡਾਏ ਜਾਣਗੇ, ਤੇ ਇੱਥੋਂ ਈਸ਼ਵਰੀ ਸ਼ਕਤੀ ਇਹੋ ਜਿਹੀ ਪ੍ਰਬਲ ਹੈ, ਉਹਦੇ ਅੱਗੇ ਕਿਸੇ ਦੀ ਪੇਸ਼ ਨਹੀਂ ਜਾਣੀ। ਸੰਯੋਗ ਕਰਕੇ ਕਿਹਾ ਜਾਏ ਬਹੁਤ ਨਹੀਂ, ਬੁੱਢਾ ਸੜਕ ਕਰਾਸ ਕਰ ਰਿਹਾ ਹੈ। ਸ਼ਹਿਜ਼ਾਦੇ ਨੇ ਬੱਗੀ ਤੋਂ ਨੀਚੇ ਉੱਤਰ ਕੇ ਇਹ ਲਫ਼ਜ਼ ਪਹਿਲੇ ਦਿਨ ਸੁਣਿਆ ਸੀ, ਬੁੱਢਾ ਆਦਮੀ ਗੁਜ਼ਰ ਰਿਹਾ ਕੋਈ, ਉਸ ਪਾਸ ਗਿਆ, ਕਦੇ ਉਹਦੇ ਚਿਹਰੇ ਵੱਲ ਤੱਕਦਾ ਹੈ, ਕਦੇ ਉਹਦੀਆਂ ਅੱਖਾਂ ਵੱਲ ਤੱਕਦਾ ਹੈ, ਪਾਣੀ ਜਾਂਦਾ ਅੱਖਾਂ ਚੋਂ, ਚਿਹਰੇ 'ਤੇ ਜਿਰੜੀਆਂ ਪਈਆਂ, ਮੂੰਹ ਵਿੱਚੋਂ ਦੰਦ ਨਾ ਹੋਣ ਕਰਕੇ ਲਾਲਾਂ ਗਿਰਦੀਆਂ, ਕਮਰ ਵਿੰਗੀ ਹੋਈ, ਦੂਰੀ ਹੋ ਗਈ ਕਮਾਣ ਨੂੰ, ਸਰੀਰ ਦੇ ਉੱਪਰੋਂ ਜਿਹੜਾ ਮਾਸ ਸੀ ਢਲ ਚੁੱਕੇ, ਬੱਗੀ ਚਲਾ ਪੀ ਗਈ, ਚੰਨਾ ਨੂੰ ਪੁੱਛਦਾ, ਚੰਨਾ ਇਹ ਬੁਢੇਪਾ ਸਭ ਨੂੰ ਹੀ ਆਉਂਦਾ ਹੈ, ਗਰੀਬਾਂ ਨੂੰ, ਅਮੀਰਾਂ ਨੂੰ, ਰਾਜਾ ਰਾਣਿਆਂ ਨੂੰ, ਕੀ ਸਭ ਨੂੰ ਹੀ ਆਉਂਦਾ ਹੈ? ਉਹ ਕਹਿਣ ਲੱਗਾ, ਹਾਂ ਸਰਕਾਰ, ਈਸ਼ਵਰੀ ਕਾਨੂੰਨ ਸਭ ਦੇ ਵਾਸਤੇ ਇੱਕੋ ਜਿਹੀ ਹੈ, ਗਰੀਬ, ਅਮੀਰ, ਰਾਜਾ, ਰਾਣਾ, ਇਹ ਕਾਨੂੰਨ ਕਿਸੇ ਦੀ ਲਿਹਾਜ਼ ਨਹੀਂ ਰੱਖਦਾ ਹੈ। ਜਨਮ ਲਏ ਤੋਂ ਬਾਅਦ ਬਚਪਨ ਆਉਂਦੀ ਹੈ, ਬਚਪਨ ਤੋਂ ਬਾਅਦ ਕਿਸ ਹੋਰ ਅਵਸਥਾ ਆਉਂਦੀ ਹੈ, ਉਸ ਤੋਂ ਬਾਅਦ ਜਵਾਨੀ ਆਉਂਦੀ ਹੈ, ਹੌਲੀ ਹੌਲੀ ਜਵਾਨੀ ਚੱਲਦੀ ਹੈ, ਫਿਰ ਬੁਢਾਪਾ ਆਉਂਦਾ ਹੈ, ਜ਼ਿਆਦਾ ਬੁਢਾਪਾ ਆਉਂਦਾ ਹੈ। ਇਸ ਤਰੀਕੇ ਸਿਰ ਇਹ ਕਾਨੂੰਨ ਸਭ ਦੇ ਵਾਸਤੇ ਹੀ ਹੈ, ਅਗਰ ਸਰੀਰ ਇਸ ਅਵਸਥਾ ਤੱਕ ਬਣਿਆ ਰਹੇ ਤਾਂ ਇਹ ਜਿਹੀ ਹਾਲਤ ਸਭ ਦੀ ਹੀ ਹੋ ਜਾਂਦੀ ਹੈ। ਇੰਨੀ ਇੰਨੀ ਗੱਲ ਦੇਖ ਕੇ ਕੁਛ ਚਿੱਤ ਵਿੱਚ ਵੈਰਾਗ ਹੋਇਆ ਮਨਾ, ਕਿ ਇਹੋ ਜਿਹੀ ਹਾਲਤ ਹੈ, ਇਹ ਬੁਢਾਪਾ ਅੰਦਰ ਛੁਪਿਆ ਹੋਇਆ ਹੈ, ਲਾਣਤ ਹੈ ਇਸ ਜਵਾਨੀ ਦੇ ਸੁਖਾਂ ਨੂੰ, ਇਉਂ ਸੋਚਦਾ ਜਾਂਦਾ ਹੈ। ਸੋ ਇਉਂ ਜਾਂਦਿਆਂ 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 ਅੱਗੇ ਫਿਰ ਬੱਗੀ ਖੜਾ ਦਿੱਤੀ ਗਈ। ਕਹਿਣ ਲੱਗਾ, ਕਿਉਂ, ਕੀ ਕਾਰਨ, ਕੀ ਸਬੱਬ, ਬੱਗੀ ਕਿਉਂ ਖੜਾਈ? ਅੱਗੇ ਇੱਕ ਬਹੁਤ ਕੋਈ ਬਿਮਾਰ ਆਦਮੀ, ਕਿਸੇ ਨੂੰ ਕੋਈ ਸਖ਼ਤ ਤਕਲੀਫ ਸੀ, ਉਹ ਤੜਪ ਰਿਹਾ ਹੈ, ਲੋਕ ਉਹਦੇ ਚਾਰ ਚੁਫੇਰੇ ਖੜੇ ਹਨ, ਜਿਹਨਾਂ ਵਿੱਚ ਕਈ ਵੈਦ ਹਕੀਮ ਵੀ ਹਨ, ਉਹਦੀ ਦਾਰੀ ਕਹੀਏ ਇਲਾਜ ਵਗੈਰਾ ਕਰ ਰਹੇ ਹਨ। ਸੋ ਕਹਿਣ ਲੱਗੇ, ਇੱਕ ਬਿਮਾਰ ਆਦਮੀ, ਉਸਨੂੰ ਤਕਲੀਫ ਹੈ, ਲੋਕ ਖੜੇ ਹਨ, ਰਸਤਾ ਹੈ ਨਹੀਂ ਬੱਗੀ ਲੰਘਣ ਵਾਸਤੇ, ਜਾਂ ਬੱਗੀ ਖੜਾਈ। ਚਾਟੀ ਬੱਗੀ 'ਚੋਂ ਉੱਤਰ ਕੇ ਉਹਨਾਂ ਵਿੱਚ ਜਾ ਖੜਾ ਸ਼ਹਿਜ਼ਾਦਾ, ਉਸਦੀ ਹਾਲਤ ਨੂੰ ਦੇਖਿਆ, ਕੋਈ ਐਸੀ ਤਕਲੀਫ ਸੀ, ਬਹੁਤ ਤੜਪ ਰਿਹਾ ਹੈ, ਬਹੁਤ ਤਕਲੀਫ ਹੈ, ਬਹੁਤ ਕਸ਼ਟ ਹੈ। ਦੇਖ ਕੇ ਚਿੱਤ ਵਿੱਚ ਕਰਨ ਆਈ, ਹੌਲੀ 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 ਹਕੀਮ ਵੈਦ ਜਿਹੜੇ ਵਿੱਚ ਖੜੇ ਸਨ ਉਹਨੇ ਦਵਾਈ ਬੂਟੀ ਆ ਦਿੱਤੀ। ਖੈਰ ਕੁਛ ਆਰਾਮ ਆਇਆ, ਕੁਛ ਉਹਨੂੰ ਡਰਸ ਆਈ, ਅਸੀਂ ਉੱਠ ਕੇ ਬੈਠ ਗਿਆ। ਹੌਲੀ ਹੌਲੀ ਉਸਨੇ ਰਸਤਾ ਫੜਿਆ, ਲੋਕ ਵੀ ਚੱਲ ਗਏ। ਫਿਰ ਆ ਕੇ ਸ਼ਹਿਜ਼ਾਦਾ ਬੱਗੀ ਵਿੱਚ ਬਹਿ ਜਾਂਦਾ ਹੈ। ਫਿਰ ਪੁੱਛਦਾ ਹੈ ਚੰਨੇ ਨੌਕਰ ਨੂੰ, ਚੰਨਾ ਕੀ ਇਹ ਬਿਮਾਰੀ ਸਭ ਨੂੰ ਹੀ ਆਉਂਦੀ ਹੈ, ਗਰੀਬਾਂ ਨੂੰ ਆਉਂਦੀ ਹੈ ਜਾਂ ਅਮੀਰਾਂ ਅਤੇ ਰਾਜਾ ਰਾਣਿਆਂ ਨੂੰ ਵੀ ਆਉਂਦੀ ਹੈ? ਉਹ ਕਹਿਣ ਲੱਗਾ, ਸਰਕਾਰ ਤਾਂ ਸਰੀਰ ਹੈ ਵਿਆਹਤੀਆਂ ਦਾ ਮੰਦਰ, ਸਰੀਰ ਨੂੰ ਵਿਆਹਤੀਆਂ ਮੰਦਰਮ, ਸਰੀਰ ਤਾਂ ਹੀ ਰੋਗਾਂ ਦਾ ਘਰ, ਜਦ ਜਨਮ ਹੁੰਦਾ ਮਰਨ ਤੱਕ ਪਤਾ ਨਹੀਂ ਕਿੰਨੇ ਰੋਗ ਕਿੰਨੀਆਂ ਤਕਲੀਫਾਂ ਇਸ ਨੂੰ ਆਉਂਦੀਆਂ। ਕਿਹਾ ਨਹੀਂ ਜਾਂਦਾ ਹੈ ਪੰਜਾਂ ਤੱਤਾਂ ਦੀ ਇਹਦੀ ਬਣਾਵਟ ਹੈ, ਮਿੱਟੀ ਪਾਣੀ ਅੱਗ ਹਵਾ ਆਕਾਸ਼, ਇਹ ਪੰਜ ਤੱਤਾਂ ਦੀ ਬਣਾਵਟ ਸਰੀਰ ਹਨ। ਸਾਰੇ ਹੀ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ ਇਹ ਪੰਜੇ ਤੱਤ ਆਪਸ ਵਿੱਚ ਹੀ ਵਿਰੋਧੀ ਹਨ, ਇਹ ਤਾਂ ਪਰਮੇਸ਼ੁਰ ਦੀ ਸ਼ਕਤੀ ਨਾਲ ਹੀ ਇਕੱਠੇ ਹੋਏ ਹੋਏ ਹਨ, ਵਰਨਾ ਇਹ ਇਕੱਠੇ ਵਿਰੋਧੀ ਕੈਸੇ ਰਹਿ ਸਕਦੇ ਹਨ? ਇਹ ਤਾਂ ਈਸ਼ਵਰੀ ਸ਼ਕਤੀ ਨਾਲ ਹੀ ਇਕੱਠੇ ਹਨ। ਸੰਯਮ ਕਰਕੇ ਇਹ ਤਾਂ ਬਿਮਾਰੀਆਂ ਦਾ ਮੰਦਰ ਹੈ, ਕਿਆ ਗਰੀਬ ਕਿਆ ਅਮੀਰ ਕਿਆ ਰਾਜਾ ਕਿਆ ਰਾਣਾ, ਸਭ ਨੂੰ ਹੀ ਗਾਹੇ ਬਗਾਹੇ ਬਿਮਾਰੀਆਂ ਆਉਂਦੀਆਂ ਹੀ ਰਹਿੰਦੀਆਂ, ਕਿਸੇ ਨੂੰ ਕੁਛ ਘੱਟ ਕਿਸੇ ਨੂੰ ਕੁਛ ਵੱਧ। ਇਉਂ ਇਸ ਤਰੀਕੇ ਸਿਰ ਜਦੋਂ ਚੰਨਾ ਨੇ ਸਮਝਾਇਆ, ਥੋੜ੍ਹਾ ਜਿਹਾ ਵੈਰਾਗ ਹੋਰ ਹੋ ਗਿਆ। ਕਹਿਣਾ ਔਖਾ, ਅਗਰ ਜਿਸਮ ਵਿੱਚ ਇੰਨੀਆਂ ਨਹੀਂ ਬਿਮਾਰੀਆਂ ਛੁਪੀਆਂ ਹੋਈਆਂ ਹਨ, ਇਹ ਜਿਹੜੇ ਸੁੱਖ ਹਨ ਜਿਸਮਾਨੀ ਸੁੱਖ ਜਿਹਨਾਂ ਵਿੱਚ ਉਲਝਿਆ ਇਨਸਾਨ, ਲਾਹਣਤ ਹੈ ਇਹਨਾਂ ਨੂੰ, ਕੀ ਸੁੱਖ ਹੈ? ਹਸਪਤਾਲਾਂ ਵਿੱਚ ਜਾ ਕੇ ਦੇਖੋ, ਉੱਥੇ ਕਿਸ ਕਿਸਮ ਦੀਆਂ ਬਿਮਾਰੀਆਂ ਲੋਕਾਂ ਨੂੰ ਚਿੰਬੜੀਆਂ ਹੋਈਆਂ, ਸਾਰਾ ਸੰਸਾਰ ਹੀ ਰੋਗੀ ਹੈ, ਕਹਿਣਾ ਕੀ ਹੈ? ਇਉਂ ਕਰਕੇ ਖੈਰ ਸੋਚਦਾ ਹੀ ਜਾਂਦਾ ਹੈ, ਅਜੇ ਫਿਰ ਬੱਗੀ ਖੜਾ ਦਿੱਤੀ। ਕਹਿਣਾ ਕਿਉਂ, ਕੀ ਕਾਰਨ ਹੈ? ਕਹਿਣਾ ਇੱਕ ਮੁਰਦਾ ਜਨਾਜ਼ਾ ਆ ਰਿਹਾ ਹੈ, ਜਿਵੇਂ ਆਪਣੇ ਦੇਸ਼ ਦੇ ਸੀੜੀ 'ਤੇ ਪਾਇਆ ਮੁਸਤਰਾਂ 'ਚ ਲਪੇਟ ਕੇ, ਅੱਗੇ ਪਿੱਛੇ ਉਹਦੇ ਲੋਕ ਹਨ, ਰੋਂਦੇ ਪਿੱਟਦੇ ਚਲੇ ਆ ਰਹੇ ਹਨ। ਮੁਰਦਾ ਇਹ ਲਫ਼ਜ਼ ਅੱਜ ਸੁਣਿਆ ਉਸਨੇ, ਚਾਟੀ ਉੱਤਰ ਕੇ ਇੱਕ ਤਰਫ ਖੜ ਗਿਆ, ਉਹਨਾਂ ਵੱਲ ਤੱਕ ਰਿਹਾ ਹੈ ਜਿਹੜੇ ਜਿਹਨਾਂ ਨੂੰ ਬਹੁਤਾ ਦੁੱਖ ਹੈ, ਜਿਹਨਾਂ ਦਾ ਅਤੀ ਨਿਕਟਵਰਤੀ ਹੈ, ਉਹਨੂੰ ਜ਼ਿਆਦਾ ਦੁੱਖ ਹੋਇਆ ਕਰਦਾ ਹੈ, ਪਰ ਦੁੱਖ ਦੂਜਿਆਂ ਨੂੰ ਵੀ ਥੋੜ੍ਹਾ ਬਹੁਤ ਹੁੰਦਾ ਹੀ ਇਹੋ ਜਿਹੇ ਸਮੇਂ। ਇਉਂ ਕਰਕੇ ਉਹਨਾਂ ਵੱਲ ਦੇਖਦੇ ਚਿੱਤ ਉਹਦਾ ਬੜਾ ਦ੍ਰਵੀਭੂਤ ਹੋ ਰਿਹਾ ਹੈ। ਸੋ ਇਉਂ ਕਰਕੇ ਹੌਲੀ ਹੌਲੀ ਉਹ ਸਾਰੇ ਲੰਘ ਗਏ। ਫਿਰ ਬੱਗੀ 'ਚ ਬੈਠ ਗਿਆ, ਪੁੱਛਣ ਲੱਗਾ, ਚੰਨਾ ਕੀ ਇਹ ਅਵਸਥਾ, ਇਹ ਮੌਤ ਸਭ ਨੂੰ ਹੀ ਆਉਂਦੀ ਹੈ? ਉਹ ਕਹਿਣਾ, ਸਰਕਾਰ ਈਸ਼ਰੀ ਕਾਨੂੰਨ ਨੂੰ ਕੌਣ ਬਦਲ ਸਕਦਾ ਹੈ? ਜੋ ਉਪਜੋ ਸੋ ਬਿੰਸ ਹੈ, ਪਰ ਉਹ ਆਜ ਕੇ ਕਾਲ ਜਿਹੜਾ ਜਨਮੇ ਉਹਨੇ ਮਰਨਾ ਹੈ, ਜਿਹੜਾ ਭਾਂਡਾ ਬਣਿਆ ਉਹ ਫੁੱਟੇਗਾ ਇੱਕ ਦਿਨ ਜ਼ਰੂਰ, ਜਿਹੜਾ ਮਕਾਨ ਬਣਿਆ ਉਹ ਅੱਗੇ ਤਾਂ ਪਿੱਛੇ ਤਾਂ ਇੱਕ ਦਿਨ ਜ਼ਰੂਰ ਟੁੱਟੇਗਾ। ਇਹ ਹੋ ਨਹੀਂ ਸਕਦਾ ਵੀ ਸਦਾ ਹੀ ਰਹਿ ਸਕੇ, ਜਿਹੜਾ ਜਨਮੇ ਉਹਨੇ ਮਰਨਾ ਹੈ, ਬਿੰਸਣਾ ਹੈ। ਪਰ ਇਹ ਨਹੀਂ ਕਹਿ ਸਕਦੇ ਕਿਸ ਵੇਲੇ ਇਹਨੇ ਬਿੰਸ ਜਾਣਾ ਹੈ, ਇਹਦਾ ਕੋਈ ਨਿਯਮ ਨਹੀਂ, ਪਰ ਰਹਿਣਾ ਇਸ ਨੇ ਨਹੀਂ ਹੈ, ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਭਾਵੇਂ ਰਾਜਾ ਹੈ ਭਾਵੇਂ ਰਾਣਾ ਹੈ। ਜਿਸ ਵਕਤ ਇਹ ਅਵਸਥਾ ਆਉਂਦੀ ਹੈ ਸਰੀਰ ਦੀ ਆਖਰੀ ਅਵਸਥਾ, ਉਸ ਮੌਕੇ ਰਾਜੇ ਰਾਜ ਛੱਡ ਜਾਂਦੇ ਹਨ, ਰਾਜ ਦੇ ਸੰਬੰਧ ਕਰਕੇ ਜਿਤਨਾ ਜੋ ਕੁਛ ਹੁੰਦਾ ਹੈ ਪਦਾਰਥ ਉਹ ਛੱਡ ਜਾਂਦੇ ਹਨ, ਗਰੀਬ ਵੀ ਆਪਣਾ ਥੋੜ੍ਹਾ ਬਹੁਤ ਉਹ ਵੀ ਛੱਡ ਜਾਂਦੇ ਹਨ, ਸਭ ਨੇ ਹੀ ਛੱਡ ਜਾਣਾ ਹੈ। ਇਹ ਤਾਂ ਇਹੋ ਜਿਹੀ ਹਾਲਤ ਹੈ, ਇਹ ਮਿੱਟੀ ਦਾ ਕੋਟ ਹੈ, ਇਹਨੇ ਇੱਕ ਦਿਨ ਢਹਿ ਜਾਣਾ। ਮਿੱਟੀ ਸੰਦਾ ਕੋਟ ਇੱਕ ਦਿਨ ਢਹਿ ਜਾਊਗਾ, ਮਿੱਟੀ ਸੰਦਾ ਕੋਟ Thank you. ਪੁੱਛੀ ਆ, ਪੁੱਛੀ ਸਿੱਤਣਾ ਬਾਹਰ, ਇੱਕ ਲੱਦੇ ਲੇਕਣਾ ਬੱਧੇ ਪਾਰ, ਇੱਕ ਨਾ ਹੋਈ ਸਾਖ ਦੀ ਇੱਕ ਨਾ ਹੋਈ ਸਾਰ, ਲਸ਼ਕਰ ਸਣੇ ਦਮਾਮਿਆਂ ਛੁੱਟੇ ਬੰਕ ਦੁਆਰ, ਨਾਨਕ ਤੇਰੀ ਛਾਰ ਕੀ ਤੀ ਫਿਰ ਹੋਈ ਛਾਰ, ਨਾਨਕ ਤੇਰੀ ਢਹਿ ਪਈ ਮਿੱਟੀ ਸੰਦਾ ਖੋਟ, ਪੀਤਰ ਚੋਰ ਬਹਾ ਲਿਆ ਖੋਟ ਭੇਜੀਆ ਖੋਟ, ਇਹਨੇ ਇੱਕ ਦਿਨ ਜ਼ਰੂਰ ਢਹਿ ਜਾਣਾ ਹੈ, ਮਿੱਟੀ ਸੰਦਾ ਖੋਟ ਇੱਕ ਦਿਨ ਢਹਿ ਜਾਊਗਾ। ਅਵਤਾਰ ਕੇਤੇ ਕਾਲ ਵਸ ਪਏ ਹੈ, ਪੀਰ ਔਰ ਪੈਗੰਬਰ ਕੇਤੇ ਗਣੇ ਨਾ ਪਰਤ ਇੱਥੇ, ਭੂਮੀ ਤੇ ਹੋਏ ਕੇ ਫਿਰ ਭੂਮ ਹੀ ਮਿਲੇ ਹੈ। ਜੋਗੀ ਜਤੀ ਬ੍ਰਹਮਚਾਰੀ, ਬੜੇ ਬੜੇ ਛਤਰਧਾਰੀ, ਛਤਰੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਬੜੇ ਬੜੇ ਰਾਜਨ ਕੇ ਦਾਵਤ ਫਿਰਤ ਦੇਸ਼, ਬੜੇ ਬੜੇ ਰਾਜਨ ਕੇ ਦਰਬ ਕੋ ਦਲਤ ਹੈ, ਮਾਨਸੇ ਮਹੀ ਪਿਓ ਦਲੀਪ ਜੈਸੇ ਛਤਰਧਾਰੀ, ਬੜੇ ਮਾਨ ਦੰਡ ਕੋ ਵਰਤ ਹੈ, ਦਾਸ ਹੈ ਦਲੀਸਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਅੰਤ ਭੂਮ ਮੈਂ ਮਿਲਤ ਹੈ। ਸੁਣਾ ਹੋ ਗਏ ਸਾਰੇ ਵੱਡੇ ਵੱਡੇ, ਇਹ ਛੋਟਿਆਂ ਦੀ ਗਿਣਤੀ, ਵੱਡਿਆਂ ਦੀ ਗਿਣਤੀ ਕੀਤੀ ਹੈ, ਕਹਿਣਗੇ ਇੱਥੇ ਕਿਸੇ ਨੇ ਨਹੀਂ ਰਹਿਣਾ। ਬਾਬਾ ਫਰੀਦ ਜੀ ਤਾਂ ਕਹਿੰਦੇ ਤੈਨੂੰ ਨਿੱਤਾ ਪ੍ਰਤੀ ਕਬਰ ਸੱਦ ਰਹੀ ਹੈ, ਤੂੰ ਸੁੱਤਾ ਪਿਆ ਘੁਰਾੜੇ ਮਾਰ ਰਿਹਾ, ਸੱਦੇ ਬੰਦੇ ਯਾਰ ਤੈਨੂੰ ਗੋਲ ਨੀ ਮਾਣੀ, ਮਾ शिक्षा ग्रहण करने वाला कोई कोई है, गुण ग्रहण करने वाला कोई है, अवगुण ग्रहण करने वाले बहुत हैं। तदे बाबे फरीद ने कहा ना, जे तू अकल लतीफ ता काले लिख ना लेख अपने गरीबान में सिरनीमा करते। जे तू अपने आप नु बहुत अकलिया कहना है ता दूसरियां दे अवगुण ना देख, अपने अंदर झाती मार, अपने अंदर झाती मार के अपने अवगुण देख। जे तू दूजे दे अवगुण देखेगा तू अवगुणी बनेगा, तेरा मन मैला हो जाएगा। अपने अवगुण देखेगा उन्हों कटन की कोशिश करेगा, तू एक दिन गुणा का बांसला बन जाएगा। इस करके अपने अवगुण देखे, दूजिया के गुण देखे, तब जाके यह तरक्की कर सकता है, अपने जीवन उच्चा कर सकता हों। जिन्हों लोगों दूसरे के अवगुण से अपने आप को बहुत बड़ा मनना, उन्होंने जीवन कदे सुधरता नहीं हुंदा है। संयोग करके ये तीन गल्लां, एक बुढ़ा, एक बीमार, एक मुर्दा देखिया। सो इन्हां तिन्हां गल्लां ने उस शहजादे दे दिल विच वैराग पैदा कर दिता। पूरा वैराग हो गया, वैराग नाल मन तो माया लै जांदी है। चीजां दो अनुशासन, दुनिया ते एक रब है, दूजी माया है। जे मन ते माया है, रब दा उत्थे की काम है? अगर माया मन तो लै जाए, उस हिरदे नू हिरदे दे उपर, हिरदे रूपी सिंघासन दे उपर परमात्मा आ बैंदा है। एक चीज रहनी है। सो चित विच इह गिटियां गिणदा जांदा, बग्गी चली जा रही है। अखीर एक पासे की देखदा, एक महात्मा बैठे। आम लोगों नाल उन्हां दा वेश अलहदा जाया है, कुछ उन्होंने पस्त्र लिबास भी अलहदा जाया है। ये पूछण लगा चन्ना नूं, ए कौन है? चन्ना कहण लगा, सरकार इन्हां नूं साधु महात्मा करके कहने लोग। इहदा की मतलब? इन्हां लोगों ने अपना सब कुछ छट छटा के गोशा कुनी अख्तियार कीती है परमात्मा नूं मिलन वास्ते, उसका भजन करन वास्ते। यूं करके साधु संत महापुरख सतपुरश कई नाम करके इन्हों पुकार। ये गल सुन के चित विच ਕੁਛ ਖੁਸ਼ੀ ਦੀ ਲਹਿਰ ਵੀ ਦੌੜੀ, ਇੱਥੋਂ ਮੇਰਾ ਮਕਸਦ ਹੱਲ ਹੋਏਗਾ। ਕਿਉਂਕਿ ਉਹਦੇ ਚਿੱਤ ਵਿੱਚ ਬਿਮਾਰੀ, ਬੁਢਾਪਾ ਔਰ ਮੌਤ, ਤਿੰਨ ਚੀਜ਼ਾਂ ਦਾ ਡਰ ਬੈਠ ਗਿਆ ਸੀ, ਜਿਸਨੇ ਵੈਰਾਗ ਕਰ ਦਿੱਤਾ ਸੀ। ਮਨ ਤਾਂ ਸਾਫ਼ ਹੋ ਚੁੱਕਾ ਸੀ ਵੈਰਾਗ ਨਾਲ, ਨਾਮੇ ਯੋਗ ਧਿਆਨ ਚਿੱਤ ਲਾਇਆ, ਬਿਨ ਵੈਰਾਗ ਨਾ ਛੂਟ ਸਮਾਇਆ। ਸਵਯੋਂ ਕਰਕੇ ਜਾਠੀ ਬੱਗੀ ਤੋਂ ਨੀਚੇ ਉਤਰਿਆ, ਉਹਨਾਂ ਮਹਾਤਮਾ ਦੇ ਪਾਸ ਪਹੁੰਚਿਆ, ਦੋਵੇਂ ਹੱਥ ਜੋੜ ਕੇ ਸਿਰ ਨਵਾਇਆ। ਕਹਿਣ ਲੱਗਾ, ਮੈਂ ਆਪ ਤੋਂ ਕੁਛ ਪੁੱਛਣਾ ਚਾਹੁੰਦਾ, ਅਗਰ ਹੁਕਮ ਹੋਵੇ ਤਾਂ ਮੈਂ ਪੁੱਛਾਂ। ਮਹਾਤਮਾ ਕਹਿਣਗੇ, ਪੁੱਛੋ। ਕਹਿਣ ਲੱਗਾ, ਬੁਢਾਪੇ ਨੂੰ, ਬਿਮਾਰੀ ਨੂੰ, ਮੌਤ ਨੂੰ ਕੀ ਕੋਈ ਜਿੱਤ ਸਕਦਾ ਹੈ? ਮਹਾਤਮਾ ਕਹਿਣ ਲੱਗੇ, ਹਾਂ ਜਿੱਤ ਸਕਦਾ ਹੈ। ਉਹ ਕਹਿਣ, ਕਿਰਪਾ ਕਰਕੇ ਦੱਸੋ ਉਹ ਉਪਾਅ ਜਿਵੇਂ ਇਹਨੂੰ ਜਿੱਤਿਆ ਜਾਵੇ। ਉਹਨਾਂ ਸਮਝਾਇਆ, ਕਹਿਣ, ਇਨਸਾਨ ਤਿੰਨ ਹਿੱਸਿਆਂ ਦਾ ਬਣਿਆ ਹੈ, ਇੱਕ ਜਿਸਮ ਹੈ, ਇੱਕ ਮਨ ਹੈ, ਇੱਕ ਆਤਮਾ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਉਹਦੇ ਵਿੱਚ ਨਾ ਬੁਢਾਪਾ ਹੈ, ਨਾ ਮੌਤ ਹੈ, ਨਾ ਬਿਮਾਰੀ ਹੈ, ਉਹ ਇੱਕ ਰਸ ਆਨੰਦ ਦਾ ਸਾਗਰ। ਜਿਸਮ ਪੰਜਾਂ ਤੱਤਾਂ ਦੀ ਬਣਾਵਟ ਹੈ, ਜਿਸਮ ਔਰ ਆਤਮਾ ਦੇ ਮਿਲਣ ਕਰਕੇ ਮਨ ਬਣਿਆ ਇੱਕ ਤੀਜੀ ਚੀਜ਼। ਮਨ ਕਹਿੰਦੇ ਨੇ ਫੁਰਨੇ ਨੂੰ, ਥੋਟ ਵੇਵਸ, ਖਿਆਲਾਤ ਜਿਹੜੇ ਹਨ ਹਰ ਵਕਤ ਇਨਸਾਨ ਨੂੰ ਉੱਠੀ ਜਾਂਦੇ ਹਨ, ਇਹ ਬਣੇ। ਇਹੀ ਸਾਰੇ ਝਗੜੇ ਝਾਟਿਆਂ ਦਾ ਮੂਲ ਹੈ। ਇੱਕ ਰੂਹਾਨੀ ਮਨ ਹੈ, ਇੱਕ ਜਿਸਮਾਨੀ ਮਨ ਹੈ। ਇਹ ਮਨ ਜਿਸ ਵਕਤ ਜਿਸਮ ਵਿੱਚ ਮਿਲਿਆ ਹੋਇਆ ਹੈ, ਜਿਸਮ ਦੇ ਸੁਭਾਵਾਂ ਨੂੰ ਆਪਣੇ ਵਿੱਚ ਅੰਗੀਕਾਰ ਕਰਦਾ ਹੈ, ਜਿਸਮਾਨੀ ਮਨ ਹੋਣ ਕਰਕੇ ਇਹ ਦੁਖੀ ਹੈ। ਜੰਮਦਾ ਹੈ, ਮਰਦਾ ਹੈ, ਬੁਢਾਪਾ ਆਦਿ, ਇਹਦੇ ਵਿੱਚ ਸਾਰੇ ਦੁੱਖਾਂ ਦਾ ਅਸਰ ਪੈਦਾ ਹੁੰਦਾ ਹੈ। ਬਾਕੀ ਜੇਕਰ ਇਹੀ ਰੂਹਾਨੀ ਮਨ ਬਣ ਜਾਏ, ਇਹ ਤਮਾਮ ਦੁੱਖਾਂ, ਬੁਢੇਪੇ, ਮੌਤ ਵਗੈਰਾ ਤੋਂ ਉੱਚਾ ਹੋ ਸਕਦਾ ਹੈ। ਉਹ ਕਿਵੇਂ ਬਣੇ? ਉਹ ਕਹਿਣਗੇ, ਪਰਮਾਤਮਾ ਦੇ ਨਾਮ ਨਾਲ ਇਹਦਾ ਅਭਿਆਸ ਕਰਕੇ ਕੁਛ ਖੇਚਲ ਕਰਨੀ ਪਏਗੀ, ਕਾਲਣਾ ਕਰਨੀ ਪਏਗੀ, ਤਾਂ ਜਾ ਕੇ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਜ਼ਰੂਰ ਜਿਉਂਦਾ ਹੀ ਇਹਨਾਂ ਤੋਂ ਉੱਚਾ ਹੋ ਜਾਂਦਾ ਹੈ। ਜਦੋਂ ਪ੍ਰਾਰਭ ਖਤਮ ਹੁੰਦੀ ਹੈ, ਸਦਾ ਵਾਸਤੇ ਹੀ ਆਪਣੇ ਅਮਰ ਅਵਸਥਾ ਵਿੱਚ ਸਥਿਤ ਰਹਿੰਦਾ ਹੈ। ਉਹਨਾਂ ਨੇ ਕੋਈ ਭੇਦ ਦੱਸਿਆ, ਯੁਕਤੀ ਦੱਸੀ ਵੀ ਇਸ ਤਰੀਕੇ ਸਿਰ ਅਭਿਆਸ ਕਰ, ਚਾਹੁੰਦਾ ਇਹੀ ਕੁਛ ਸੀ। ਚਾਟੀ ਉੱਥੋਂ ਬੱਗੀ ਵਾਪਸ ਕਰ ਦਿੱਤੀ, ਬੱਗੀ ਵਾਪਸ ਹੋਈ, ਉੱਧਰ ਸ਼ਾਮ ਦਾ ਵਕਤ ਹੋ ਗਿਆ, ਆਪਣੇ ਮਹਿਲਾਂ ਵਿੱਚ ਜਾ ਪਹੁੰਚਿਆ, ਦਰਵਾਜ਼ਾ ਬੰਦ ਹੋ ਗਿਆ। ਅੰਦਰ ਜਾ ਕੇ ਇੱਕ ਉਸੀ ਦਰਖਤ ਦੇ ਨੀਚੇ ਕੁਰਸੀ ਹੈ, ਉਹਦੇ ਉੱਪਰ ਬਹਿ ਗਿਆ। ਚਿੱਤ ਵੀ ਸੋਚਦਾ ਹੈ ਵੀ ਮੈਨੂੰ ਇਹ ਅਵਸਥਾ ਕਦ ਪ੍ਰਾਪਤ ਹੋਵੇ। ਕਹਾਲ ਹੈ, ਸਵਯੰ ਉਦੋਂ ਹੀ ਆ ਕੇ ਇੱਕ ਦਾਸੀ ਨੇ ਦੇ ਕੰਨ ਵਿੱਚ ਆਵਾਜ਼ ਦਿੱਤੀ, ਸਰਕਾਰ ਆਪਦੇ ਗ੍ਰਹਿ ਸ਼ਹਿਜ਼ਾਦੇ ਨੇ ਜਨਮ ਲਿਆ। ਕਿੰਨੀ ਖੁਸ਼ੀ ਹੁੰਦੀ ਹੈ ਲੋਕਾਂ ਨੂੰ, ਪਰ ਸਾਧ ਸਿੰਘ ਉਹਦੇ ਚਿੱਤ ਵਿੱਚ ਰੰਜਕ ਮਾਤਰ ਖੁਸ਼ੀ ਨਹੀਂ। ਭਾਵੇਂ ਕਰੋੜਾਂ ਬ੍ਰਹਮੰਡਾਂ ਦਾ ਰਾਜ ਮਿਲ ਜਾਏ, ਵੈਰਾਗੀ ਪੁਰਖ ਦੇ ਚਿੱਤ ਵਿੱਚ ਕੋਈ ਖੁਸ਼ੀ ਨਹੀਂ ਹੋਏਗੀ। ਭਾਵੇਂ ਉਹਦਾ ਸਰਬੰਸ ਨਾਸ਼ ਹੋ ਜਾਏ, ਉਹਦੇ ਚਿੱਤ ਵਿੱਚ ਕੋਈ ਨਮੀ ਨਹੀਂ ਹੋਏਗੀ। ਤਾਂ ਇੱਕੋ ਇੱਕ ਚੀਜ਼ ਆ ਉਹਦੇ ਚਿੱਤ ਵਿੱਚ। ਸੰਯਮ ਕਰਕੇ ਇਹ ਗੱਲ ਆ ਕੇ ਦੱਸੀ ਲੋਕਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ, ਪਰ ਉਹਦੇ ਚਿੱਤ ਵਿੱਚ ਕੋਈ ਖੁਸ਼ੀ ਨਹੀਂ। ਉਹਦੇ ਚਿੱਤ ਵਿੱਚ ਤਾਂ ਉਹੀ ਖਿਆਲਾਂ ਚੱਕਰ ਮਾਰ ਰਹੇ ਹਨ ਵੀ ਕਦ ਮੈਂ ਮੌਤ, ਬਿਮਾਰੀ ਔਰ ਬੁਢਾਪੇ ਨੂੰ ਜਿੱਤ ਲਵਾਂ। ਸਵਯੰ ਕਰਕੇ ਇਹਨਾਂ ਚੱਕਰਾਂ ਵਿੱਚ ਅਜੇ ਖਿਆਲ ਫਿਰ ਰਿਹਾ ਹੈ। ਚੰਨਾ ਨੂੰ ਕਹਿਣ ਲੱਗਾ, ਚੰਨਾ ਜਲਦੀ ਕਰੋ, ਦੋ ਘੋੜੇ ਕਾਠੀਆਂ ਕੱਸ ਕੇ ਲਿਆਓ। ਉਹਨੇ ਹੁਕਮ ਮੰਨਿਆ ਅਤੇ ਸੋਚ ਵੀ ਰਿਹਾ, ਅੱਜ ਗੱਲ ਕੀ ਹੈ, ਸ਼ਹਿਜ਼ਾਦੇ ਦਿਮਾਗ ਵਿੱਚ ਕੀ ਫਤੂਰ ਆਇਆ ਹੈ। ਅੱਜ ਪਿਤਾ ਦਾ ਹੁਕਮ ਮੋੜਿਆ ਇਹਨੇ, ਅੱਗੇ ਕਦੇ ਨਹੀਂ ਮੋੜਿਆ, 22 ਸਾਲ ਦੀ ਉਮਰ ਹੋ ਗਈ ਹੈ। ਕਦੇ ਇੱਧਰ ਨੂੰ ਬੱਗੀ ਚਲਾ ਦਿੰਦਾ, ਕਦੇ ਘੋੜੇ ਕੱਸ ਕੇ ਲਿਆਉਣ ਨੂੰ ਕਹਿੰਦਾ ਹੈ। ਖੈਰ ਨੌਕਰ ਨੇ ਹੁਕਮ ਹੀ ਮੰਨਣਾ ਹੈ। ਦੋ ਜੀਨਾ ਕੱਸ ਕੇ ਦੋ ਘੋੜੇ ਲਿਆਂਦੇ ਗਏ, ਇੱਕ ਘੋੜੇ 'ਤੇ ਆਪ ਸਵਾਰ ਹੋ ਗਿਆ, ਇੱਕ ਨੂੰ ਕਹਿਣਾ ਇਸ 'ਤੇ ਤੂੰ ਚੜ ਜਾ। ਦਰਵਾਜ਼ਾ ਉਖੋਲਦੇ ਜਿਹੜਾ ਬਾਹਰ ਜੰਗਲ ਬੀਆਬਾਨ ਨੂੰ ਜਾਂਦਾ, ਚਾਰ ਸਵੇਰੇ ਚਾਰ ਦੀਵਾਰੀ ਸੀ ਨਾ, ਖੋਲ੍ਹ ਦਿੱਤਾ ਗਿਆ। ਜਿਉਂ ਚੱਲੇ ਉੱਥੋਂ ਬਹੁਤ ਦੂਰ, ਬਹੁਤ ਦੂਰ ਚਲੇ ਗਏ, ਬਿਲਕੁਲ ਇਕਾਂਤ ਜਗ੍ਹਾ ਆ ਗਈ। ਉਸ ਜਗ੍ਹਾ ਨੂੰ ਦੇਖ ਕੇ ਕਹਿਣ ਲੱਗਾ, ਕਹਿਣ ਲੈ ਹੁਣ ਆਹ ਘੋੜਾ ਵੀ ਲੈ ਜਾ ਕੇ ਮੇਰੇ ਪਿਤਾ ਨੂੰ ਕਹਿ ਦੇਵੀਂ, ਘਬਰਾਵੇ ਨਾ, ਮੈਂ ਇੱਕ ਛੋਟਾ ਜਿਹਾ ਰਾਜ ਛੱਡ ਕੇ ਵਿਸ਼ਾਲ ਰਾਜ ਵਾਸਤੇ ਉੱਦਮ ਕਰਨ ਵਾਸਤੇ ਆਇਆ ਹਾਂ। ਮੈਂ ਇੱਕ ਨਾਸ਼ਵੰਤ ਰਾਜ ਨੂੰ ਛੱਡ ਕੇ ਅਵਿਨਾਸ਼ੀ ਰਾਜ ਦੀ ਪ੍ਰਾਪਤੀ ਵਾਸਤੇ ਆਇਆ ਹਾਂ। ਘਬਰਾ ਬਿਨਾ ਉਹਨੂੰ ਖੁਸ਼ੀ ਹੋਣਾ ਚਾਹੀਦਾ ਹੈ, ਕਿਉਂਕਿ ਮੈਂ ਬਹੁਤ ਅੱਛਾ ਸੌਦਾ ਕਰਨ ਵਾਸਤੇ ਆਇਆ ਹਾਂ। ਭਾਵੇਂ ਮੈਨੂੰ ਬੜੀ ਕਾਲਨਾ ਕਰਨੀ ਪੈਣੀ ਹੈ ਜੀ, ਪਰ ਉਹਨੂੰ ਕਹਿ ਦਿਓ ਘਬਰਾਵੇ ਨਾ, ਮੈਂ ਬਹੁਤ ਕੁਛ ਅੱਛਾ ਕਰਨ ਵਾਸਤੇ ਆਇਆ ਹਾਂ। ਖੈਰ ਨੌਕਰ ਕਹਿਣ ਲੱਗਾ, ਮੈਂ ਆਪਦੀ ਸੇਵਾ ਚ ਰਹਾਂਗਾ, ਨਹੀਂ ਕਹਿਣਾ ਦੂਜਾ, ਇਕੱਲਾ ਹੀ ਰਹਾਂਗਾ ਮੈਂ। ਉੱਥੇ ਉਸਨੇ ਬੜੀ ਕਾਲਨਾ ਕਰ ਲਈ, ਜਿਵੇਂ ਸ਼ਹਿਜ਼ਾਦਾ ਸਿਧਾਰਥ ਵੈਰਾਗਵਾਨ ਹੋ ਕੇ ਰੋਹਿਣ ਨੂੰ ਚਲਿਆ ਗਿਆ, ਉੱਥੇ ਜਾ ਕੇ ਬੜੀ ਧਾਰਨਾ ਖਾ ਲਈ। ਧਾਰਨਾ ਖਾਲ ਕੇ ਕਾਫ਼ੀ ਦੇਰ ਤੋਂ ਬਾਅਦ ਉਹੀ ਮਹਾਤਮਾ ਬੁੱਧ ਕਰਕੇ ਪ੍ਰਸਿੱਧ ਹੋਇਆ ਹੈ। ਇਉਂ ਕਰਕੇ ਜਿਸ ਵਕਤ ਬੁਢਾਪਾ ਆ ਗਿਆ ਕਿ ਉਸਦੇ ਚਿਹਰੇ 'ਤੇ ਜੁਰੜੀਆਂ ਪਈਆਂ, ਉਸੀ ਤਰ੍ਹਾਂ ਜਿਵੇਂ ਬੁਢਾਪੇ ਦੀ ਹਾਲਤ ਹੁੰਦੀ। ਉਸਦਾ ਇੱਕ ਸ਼ਿਸ਼ ਨੰਦ ਨਾਮ ਕਰਕੇ ਕਹਿੰਦਾ ਹੈ, ਸਵਾਮੀ ਜੀ ਅਬ ਤੋਂ ਆਪ ਬੁੜੇ ਹੋ ਗਏ ਹੈ। ਉਸ ਮੌਕੇ ਹੱਸ ਕੇ ਕਹਿੰਦਾ, ਬੁੜੀ ਤੋਂ ਇਹ ਦੇਹ ਹੋ ਗਈ ਹੈ, ਬੁੜਾ ਤੋਂ ਇਹ ਜਿਸਮ ਹੋ ਗਿਆ ਹੈ, ਮੁਝ ਮੇਂ ਬੁਢਾਪਾ ਕਹਾਂ ਹੈ, ਨਾ ਮੁਝ ਮੇਂ ਬਿਮਾਰੀ ਹੈ, ਨਾ ਬੁਢਾਪਾ ਹੈ, ਨਾ ਮੁਝ ਮੇਂ ਮੌਤ ਹੈ, ਮੈਂ ਤਾਂ ਉਹ ਚੀਜ਼ ਹੂੰ ਜਹਾਂ ਤੱਕ ਮੈਂ ਵੀ ਨਹੀਂ ਪਹੁੰਚ ਸਕਤੀ। ਇਸ ਕਰਕੇ ਉਸ ਅਵਸਥਾ ਨੂੰ ਪਹੁੰਚ ਕੇ ਇਹ ਉਸਨੇ ਕਿਹਾ, ਜਿਵੇਂ ਵੈਰਾਗਵਾਨ ਹੋ ਕੇ ਉਹ ਚੱਲਿਆ ਸੀ, ਇਸੀ ਰਤਰੂੰ ਵੀ ਵੈਰਾਗਵਾਨ ਹੋ ਕੇ ਅੱਜ ਮਾਤਾ ਨੂੰ ਸੁੱਤੇ ਬਿਆਨ ਛੱਡ ਕੇ ਪ੍ਰਭੂ ਦੀ ਭਗਤੀ ਕਰਨ ਵਾਸਤੇ ਚੱਲ ਪੈਂਦਾ ਹੈ। ਬਾਹਰ ਚੱਲਿਆ ਕਰਨ ਤੱਕ ਮਨ ਵੈਰਾਗੀ ਹੋਏ ਅਤੀਤਾ, ਮਨ ਹੋ ਕੇ ਤੇ ਵੈਰਾਗੀ ਉੱਠ ਚੱਲਿਆ,
ਹਾਂ।
ਵੀ ਹੋਏ ਅਤੀਤਾ ਸਾਧਨ ਰੁੱਖ ਦੀ ਪਾਬੰਦੀ ਵੀ ਜ਼ਰੂਰੀ ਹੈ। ਆ ਹੁਣ ਰੋਜ਼ ਦੇ ਸੁਭਾਅ ਦੇ ਮੁਤਾਬਕ ਅਨੰਦ ਸਾਹਿਬ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ ਬੋਲਣਾ, ਫਿਰ ਇੱਕ ਮਨੋ ਕੇ ਅਰਦਾਸ ਵਿੱਚ ਜੁੜਨਾ, ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਓ। ਕੱਲ੍ਹ ਫਿਰ ਇੱਥੋਂ ਸ਼ੁਰੂ ਕੀਤਾ ਜਾਏਗਾ। ਰਾਮ ਕਲੀ ਮਹਲਾ ਤੀਜਾ ਨੰਦੇ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਮਾਏ
Thank you.
Thank you.
ਕੰਡੋਲ ਇੱਕ ਸਵਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਅਮਾਰੀ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦਾਰੀ ਲੇਖਾ ਛੋੜ ਲੇਖੈ ਝੂਟ ਹਮ ਨਿਰਗੁਣ ਲਿਹੋ ਵਾਰੀ ਸਤਿਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋਏ ਵਾਰੀ ਸਤਿਬਖ ਸਿੰਧ ਸਦਾ ਮਿਹਰਬਾਨਾ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋਏ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।